ਵਾਰ 24 ਪੌੜੀ 7 ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਮਹਿਮਾ ਵਿੱਚ ਫੁਰਮਾਨ ਕਰ ਰਹੇ ਨੇ। ਸ਼ਬਦ ਸ਼ਬਦ ਮਿਲਾਇਆ ਗੁਰਮੁਖ ਅਘਾੜ ਕਢਾਏ ਗਹਿਣਾ, ਭਾਏ ਭਗਤ ਭੈ ਚੱਲਣਾ, ਆਪ ਗਣਾਏ ਨਾ ਖਲ ਹਲ ਖਹਿਣਾ, ਦੀਨ ਦੁਨੀ ਦੀ ਸਾਹਿਬੀ ਗੁਰਮੁਖ ਗੋਸ ਨਸੀਨੀ ਬਹਿਣਾ, ਕਾਰਨ ਕਰਨ ਸਮਰੱਥ ਹੈ ਹੋਏ ਅਛਲ ਛਲ ਅੰਦਰ ਸਹਿਣਾ, ਸਤ ਸੰਤੋਖ ਦਇਆ ਧਰਮ ਅਰਥ ਵਿਚਾਰ ਸਹਿਜ ਘਰ ਕਹਿਣਾ, ਕਾਮ ਕ੍ਰੋਧ ਵਿਰੋਧ ਛੱਡ ਲੋਭ ਮੋਹ ਅਹੰਕਾਰੋਂ ਤਹਿਣਾ, ਪੁੱਤ ਸਪੁੱਤ ਬਬਾਣੇ ਲਹਿਣਾ, ਪੁੱਤ ਸਪੁੱਤ ਬਬਾਣੇ ਲਹਿਣਾ। ਫੁਰਮਾਨ ਕੀਤਾ ਸ਼ਬਦ ਹੈ ਸ਼ਬਦ ਮਿਲਾਇਆ ਗੁਰਮੁਖ ਅਘਾੜ ਕਢਾਏ ਗਹਿਣਾ। ਸ਼ਬਦ ਦੇ ਵਿਖੇ ਸ਼ਬਦ ਮਿਲ ਗਿਆ, ਸ਼ਬਦ ਦੇ ਵਿਖੇ ਭਾਵ ਸ਼ਬਦ ਦੇ ਵਿੱਚ ਸ਼ਬਦ ਮਿਲ ਗਿਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਕਿਵੇਂ ਮਿਲੀ ਉਸ ਦਾ ਵਿਸਥਾਰ ਕਰ ਰਹੇ ਨੇ। ਜਿਵੇਂ ਸ਼ਬਦ ਵਿੱਚ ਸ਼ਬਦ ਮਿਲ ਗਿਆ ਇੱਕ ਹੋ ਗਿਆ, ਪਾਣੀ ਵਿੱਚ ਪਾਣੀ ਮਿਲ ਗਿਆ ਇੱਕ ਹੋ ਗਿਆ, ਜਿਵੇਂ ਇੱਕ ਦਰਖਤ ਤੋਂ ਹਵਾ ਚੱਲੀ ਦੂਸਰੇ ਦਰਖਤ ਤੋਂ ਹਵਾ ਦਾ ਬੁੱਲਾ ਆਇਆ, ਹਵਾ ਵਿੱਚ ਹਵਾ ਮਿਲੀ, ਇਹ ਨਹੀਂ ਕੋਈ ਪਹਿਚਾਣ ਸਕਦਾ ਕਿ ਕਿਹੜੇ ਦਰਖਤ ਦੀ ਕਿਹੜੀ ਹਵਾ ਆ, ਕਿਹੜੇ ਦਰਖਤ ਦੀ ਕਿਹੜੀ ਹਵਾ ਹੈ। ਗੰਗਾ ਦੇ ਵਿੱਚ ਕਈ ਨਦੀਆਂ ਜਾ ਕੇ ਮਿਲ ਗਈਆਂ, ਕੋਈ ਨਹੀਂ ਦੱਸ ਸਕਦਾ ਕਿ ਕਿਹੜੀ ਨਦੀ ਦਾ ਕਿਹੜਾ ਪਾਣੀ ਹੈ ਅਤੇ ਕਿਹੜੇ ਨਦੀ ਦਾ ਕਿਹੜਾ ਪਾਣੀ ਹੈ। ਸਮੁੰਦਰ ਦੇ ਵਿੱਚ ਬੇਅੰਤ ਦਰਿਆ ਜਾ ਕੇ ਮਿਲ ਗਏ, ਕੋਈ ਨਹੀਂ ਦੱਸ ਸਕਦਾ ਕਿਹੜੇ ਦਰਿਆ ਦਾ ਕਿਹੜਾ ਪਾਣੀ ਹੈ, ਕਿਹੜੇ ਦਰਿਆ ਦਾ ਕਿਹੜਾ ਪਾਣੀ ਹੈ। ਇਸੇ ਤਰ੍ਹਾਂ ਸ਼ਬਦ ਵਿੱਚ ਸ਼ਬਦ ਜਾ ਮਿਲਿਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਭਾਈ ਲਹਿਣਾ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਮਿਲ ਗਈ। ਬੜਾ ਪਿਆਰਾ ਬਚਨ ਆਖਿਆ ਗੁਰਮੁਖ ਅਘਾੜ ਕਢਾਏ ਗਹਿਣਾ। ਕਹਿਣ ਲੱਗੇ ਗੁਰਮੁਖ ਅਘਾੜ ਗਹਿਣਾ ਕਢਾਉਂਦਾ ਹੈ, ਭਾਵ ਗੁਰੂ ਅੰਗਦ ਜੋ ਅੱਗੇ ਹੀ ਘੜਿਆ ਹੋਇਆ ਹੈ ਇਸ ਦਾ ਹੁਣ ਕੀ ਘੜਨਾ ਹੈ। ਉਸਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੜ ਦਿੱਤਾ, ਇਹੋ ਹੀ ਅਚਰਜ ਨੂੰ ਅਚਰਜ ਦਾ ਮਿਲਣਾ ਹੈ, ਇਹੋ ਹੀ ਵਿਸਮਾਦ ਨੂੰ ਵਿਸਮਾਦ ਦਾ ਮਿਲਣਾ ਹੈ, ਇਹੋ ਹੀ ਸ਼ਬਦ ਵਿੱਚ ਸ਼ਬਦ ਦਾ ਮਿਲਣਾ ਹੈ, ਇਹੋ ਹੀ ਜਲ ਦਾ ਜਲ ਵਿੱਚ ਮਿਲਣਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਦਾ ਇਹੋ ਹੀ ਭਾਈ ਲੈਣੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਮਿਲਣਾ ਹੈ, ਜਿਹੜਾ ਐਸਾ ਇੱਕ ਗਹਿਣਾ ਘੜ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਸਾਹਮਣੇ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਵਿੱਚ ਆਪਣਾ ਹੀ ਸਰੂਪ ਪ੍ਰਗਟ ਕਰ ਦਿੱਤਾ ਹੈ। ਭਾਏ ਭਗਤ ਭੈ ਚੱਲਣਾ, ਆਪ ਗਣਾਏ ਨਾ ਖਲ ਹਲ ਖਹਿਣਾ। ਪ੍ਰੇਮਾ ਭਗਤੀ ਅਤੇ ਭੈ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੀ ਪ੍ਰੇਮਾ ਭਗਤੀ ਅੰਦਰ ਪੈਦਾ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਭੈ, ਗੁਰੂ ਨਾਨਕ ਦੇਵ ਸਾਹਿਬ ਦਾ ਨਿਰਮਲ ਭਉ ਡਰ ਆਪਣੇ ਮਨ ਦੇ ਵਿੱਚ ਪੈਦਾ ਕੀਤਾ। ਗੁਰੂ ਦੇ ਭੈ ਅਤੇ ਪ੍ਰੇਮਾ ਭਗਤੀ ਵਿੱਚ ਚੱਲੇ ਭਾਵ ਗੁਰੂ ਅੰਗਦ ਦੇਵ ਸਾਹਿਬ, ਅਤੇ ਆਪਾ ਭਾਵ ਗਵਾ ਕੇ ਆਪਣੇ ਅੰਦਰ ਦੀ ਹਉਮੈ ਅਤੇ ਮੈਂ ਮੇਰੀ ਨੂੰ ਛੱਡ ਕੇ ਖੜ ਬੜਾਹਟ ਵਿੱਚ ਨਹੀਂ ਖਪੇ, ਅਨਿੰਨ ਭਗਤੀ ਕੀਤੀ। ਅਨਿੰਨ ਭਗਤੀ ਕਰਨ ਦਾ ਮਤਲਬ ਐਂ ਪੂਰਨ ਤੌਰ 'ਤੇ ਸਤਿਗੁਰੂ ਦੇ ਚਰਨਾਂ ਵਿੱਚ ਹੋ ਕੇ ਜੁੜਨਾ, ਖੜ ਬੜਾਹਟ ਵਿੱਚ ਨਾ ਪੈਣਾ, ਇੱਧਰ ਉੱਧਰ ਦੀ ਭਟਕਣਾ ਵਿੱਚ ਨਾ ਪੈਣਾ, ਇੱਥੇ ਮੱਥਾ ਟੇਕ ਲਵਾਂ ਉੱਧਰ ਨਮਸਕਾਰ ਕਰ ਲਵਾਂ, ਨਹੀਂ। ਅਨਿੰਨ ਭਗਤੀ, ਦਾਸ ਅਨਿੰਨ ਮੇਰੋ ਨਿਜ ਰੂਪ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਅਨਿੰਨ ਸ਼ਬਦ ਭਗਤ ਨਾਮਦੇਵ ਜੀ ਨੇ ਵਰਤਿਆ ਹੈ। ਕਹਿੰਦੇ ਪਰਮਾਤਮਾ ਵੀ ਇਹ ਗੱਲ ਆਖਦਾ ਹੈ ਜਿਹੜੇ ਮੇਰੇ ਭਗਤ ਹਨ ਉਹ ਮੇਰੇ ਖਾਸ ਰੂਪ ਹਨ, ਮੈਂ ਭਗਤ ਜਨਾਂ ਦੇ ਹਿਰਦਿਆਂ 'ਤੇ ਵੱਸਦਾ ਹਾਂ। ਅਨਿੰਨ ਭਗਤ ਅਨਿੰਨ ਦਾਸ ਉਸ ਨੂੰ ਕਹਿੰਦੇ ਨੇ ਜਿਹੜਾ ਆਪਣੇ ਮਾਲਕ ਦੇ ਬਰਾਬਰ ਦੁਨੀਆਂ ਵਿੱਚ ਕਿਸੇ ਹੋਰ ਨੂੰ ਨਹੀਂ ਸਮਝਦਾ, ਪੂਰਨ ਤੌਰ 'ਤੇ ਆਪਣੇ ਮਾਲਕ ਦੇ ਅੱਗੇ ਸਮਰਪਿਤ ਹੋ ਗਿਆ, ਤੇ ਜੀਵਨ ਇਹ ਬਣਾ ਲਿਆ ਵੀ ਸਤਿਗੁਰੂ ਤੇਰੇ ਜੈਸਾ ਦੁਨੀਆਂ ਵਿੱਚ ਇਸ ਧਰਤੀ ਤੇ ਹੈ ਹੀ ਕੋਈ ਨਹੀਂ। ਸਾਹਿਬ ਅੰਗਦ ਦੇਵ ਮਹਾਰਾਜ ਨੇ ਇਸ ਤਰ੍ਹਾਂ ਪ੍ਰੇਮਾ ਭਗਤੀ ਗੁਰੂ ਨਾਨਕ ਦਾ ਭੈ ਆਪਣੇ ਜੀਵਨ ਵਿੱਚ ਅਪਣਾਇਆ ਤੇ ਅਨਿੰਨ ਭਗਤੀ ਕੀਤੀ। ਦੀਨ ਦੁਨੀ ਦੀ ਸਾਹਿਬੀ ਗੁਰਮੁਖ ਗੋਸ ਨਸ਼ੀਨੀ ਬਹਿਣਾ, ਦੀਨ ਦੁਨੀ ਦੀ ਸਾਹਿਬੀ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਉਹ ਦੀਨ ਦਾ ਵੀ ਸਾਹਿਬ, ਦੀਨ ਦਾ ਵੀ ਪਾਤਸ਼ਾਹ, ਦੀਨ ਦਾ ਮਤਲਬ ਧਰਮ, ਉਹ ਦੀਨ ਦਾ ਵੀ ਪਾਤਸ਼ਾਹ ਬਣਾ ਦਿੱਤਾ ਤੇ ਦੁਨੀ ਦਾ ਵੀ ਪਾਤਸ਼ਾਹ ਬਣਾ ਦਿੱਤਾ। ਸੰਸਾਰ ਜਗਤ ਦਾ ਵੀ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ, ਧਰਮ ਦੀ ਦੁਨੀਆ ਵਿੱਚ ਪਾਤਸ਼ਾਹ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਬਣਾ ਦਿੱਤਾ, ਭਾਵ ਲੋਕ ਪਰਲੋਕ ਦੀ ਸਹਿਬੀ ਤੇ ਪਾਤਸ਼ਾਹੀ ਬਖਸ਼ ਦਿੱਤੀ। ਗੁਰਮੁਖ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਐ ਗੁਰਤਾ ਗੱਦੀ ਤੇ ਬੈਠ ਗਏ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਿਠਾਉਣਾ ਕੀਤਾ। ਕਾਰਨ ਕਰਨ ਸਮਰੱਥ ਹੈ ਹੋਏ ਅਛਲ ਛਲ ਅੰਦਰ ਸਹਿਣਾ, ਕਰਨ ਕਾਰਨ ਸਮਰੱਥ ਹੋ ਕੇ ਅਛਲ ਹੋ ਕੇ ਜਿਹੜਾ ਕਿਸੇ ਕੋਲੋਂ ਛਲਿਆ ਨਹੀਂ ਜਾ ਸਕਦਾ, ਛਲ ਰੂਪ ਦੁਨੀਆਂ ਦੇ ਵਿੱਚ ਛਿਪਿਆ ਰਿਹਾ। ਭਾਈ ਲਹਿਣੇ ਦੇ ਰੂਪ ਵਿੱਚ ਭਾਵੇਂ ਸਮਰੱਥਾ ਉਸ ਵੇਲੇ ਵੀ ਬੜੀ ਸੀ, ਕਿਸੇ ਕੋਲੋਂ ਛਲਿਆ ਨਹੀਂ ਸੀ ਜਾ ਸਕਦਾ, ਭਾਵ ਗੁਪਤ ਰੂਪ ਵਿੱਚ ਹੋ ਕੇ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਰਹੇ। ਗੁਪਤ ਰੂਪ ਦਾ ਮਤਲਬ ਆ ਆਪਣੇ ਅੰਦਰ ਦੀ ਅਜਰ ਸ਼ਕਤੀ ਨੂੰ ਜਰ ਕੇ ਰੱਖਿਆ। ਇਹ ਨਹੀਂ ਆਪਣੇ ਆਪ ਨੂੰ ਆਖਿਆ ਮੈਂ ਬੜਾ ਵੱਡਾ ਸੇਵਕ ਹਾਂ, ਜਿਹੜਾ ਵੀ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੈਨੂੰ ਕਹਿ ਦੇਣ ਮੈਂ ਹਰ ਬਚਨ ਮੰਨ ਲੈਂਦਾ ਹਾਂ, ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਹਰ ਹੁਕਮ ਦੀ ਪਾਲਣਾ ਕਰਦਾ ਹਾਂ, ਇਹ ਨਹੀਂ ਆਖਿਆ ਕਦੇ ਵੀ। ਵੱਡੇ ਤੋਂ ਵੱਡੇ ਹੁਕਮ, ਵੱਡੇ ਤੋਂ ਵੱਡੇ, ਕਰੜੇ ਤੋਂ ਕਰੜੇ ਹੁਕਮ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਮੰਨਣ ਕੀਤੇ ਉਹਨਾਂ ਨੇ। ਭਾਈ ਲਹਿਣਾ ਜੀ, ਕਿਹੜੇ ਕਿਹੜੇ ਗੁਣ ਆਪਣੇ ਅੰਦਰ ਧਾਰਨ ਕੀਤੇ ਤੇ ਕਿਹੜੇ ਕਿਹੜੇ ਔਗਣ ਆਪਣੇ ਅੰਦਰੋਂ ਕੱਢ ਦਿੱਤੇ, ਆ ਅਗਲੀਆਂ ਦੋਵਾਂ ਪੰਕਤੀਆਂ ਵਿੱਚ ਦੱਸਦੇ ਹਨ। ਭਾਈ ਲਹਿਣਾ ਜੀ ਨੇ ਆ ਗੁਣ ਧਾਰਨ ਕੀਤੇ, ਸਤ ਸੰਤੋਖ ਦਇਆ ਧਰਮ ਅਰਥ ਵਿਚਾਰ ਸਹਿਜ ਘਰ ਕਹਿਣ, ਸਤ ਸੰਤੋਖ ਆਦਿਕ ਦਇਆ ਧਰਮ ਅਰਥ ਨੂੰ ਵਿਚਾਰ ਕੇ ਸਹਿਜ ਘਰ ਦੇ ਵਿੱਚ ਪ੍ਰਵੇਸ਼ ਕੀਤਾ, ਆਤਮਿਕ ਅਡੋਲਤਾ ਦੇ ਵਿੱਚ ਟਿਕੇ ਰਹੇ ਤੇ ਛੱਡਿਆ ਕੀ ਕੁਝ, ਕਾਮ ਕ੍ਰੋਧ ਵਿਰੋਧ ਛੱਡ ਲੋਭ ਮੋਹ ਅਹੰਕਾਰੋਂ ਤਹਿਣਾ, ਇਹ ਸਾਰੇ ਦੇ ਸਾਰੇ ਛੱਡ ਦਿੱਤੇ। ਕਾਮ ਕ੍ਰੋਧ ਅਤੇ ਵਿਰੋਧ, ਕਿਸੇ ਦਾ ਵਿਰੋਧ ਕਰਨਾ, ਈਰਖਾ ਕਰਨੀ ਕਿਸੇ ਨਾਲ, ਸੰਸਾਰ ਦਾ ਮੋਹ ਤੇ ਹੰਕਾਰ ਨੂੰ ਤਾਹ ਦੇਣਾ, ਭਾਵ ਇਹਨਾਂ ਸਾਰਿਆਂ ਦਾ ਅਭਾਵ ਹੋ ਗਿਆ ਭਾਈ ਲਹਿਣੇ ਦੇ ਅੰਦਰ, ਸਾਰਿਆਂ ਨੂੰ ਬਾਹਰ ਕੱਢ ਕੇ ਸੁੱਟ ਦਿੱਤਾ। ਪਹਿਲੀ ਪੰਕਤੀ 'ਚ ਦੱਸਿਆ ਕਿ ਉਹਨਾਂ ਦੇ ਅੰਦਰ ਆ ਗੁਣ ਨੇ ਭਾਈ ਲਹਿਣਾ ਜੀ ਦੇ ਅੰਦਰ, ਸਤ ਸੰਤੋਖ ਦਇਆ ਧਰਮ ਅਰਥ ਵਿਚਾਰ, ਤੇ ਨਿਸ਼ਿਧ ਸਨ ਜਿਹੜੇ ਵਿਕਾਰ, ਕਾਮ ਕ੍ਰੋਧ ਵਿਰੋਧ ਲੋਭ ਮੋਹ ਹੰਕਾਰ ਆਦਿ, ਸਾਰੇ ਦੇ ਸਾਰੇ ਕੱਢ ਕੇ ਬਾਹਰ ਸੁੱਟ ਦਿੱਤੇ। ਤੇ ਜੀਵਨ ਕੀ ਬਣ ਗਿਆ ਭਾਈ ਲਹਿਣਾ ਜੀ ਦਾ, ਪੁੱਤ ਸਪੁੱਤ ਬਬਾਣੇ ਲਹਿਣਾ, ਅਜਿਹਾ ਪੁੱਤ ਸਪੁੱਤਰ ਹੋ ਕੇ ਬਾਬੇ ਨਾਨਕ ਦੇ ਘਰ ਵਿੱਚ ਲਹਿਣੇ ਦੇ ਰੂਪ ਵਿੱਚ ਪ੍ਰਗਟ ਹੋਇਆ। ਪੁੱਤ ਇੱਥੇ ਆਖਿਆ ਪੁੱਤ ਬੇਟਾ, ਭਾਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਮਾਜ ਦੇ ਵਿੱਚ ਸਮਾਜਿਕ ਤੌਰ ਤੇ ਦੁਨੀਆਦਾਰੀ 'ਚ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਦੋਵੇਂ ਪੁੱਤ ਨੇ, ਪਰ ਚੇਤੇ ਰੱਖਿਓ ਜਿਹੜਾ ਗੁਰਮਤ ਅਨੁਸਾਰ ਬਾਬੇ ਨਾਨਕ ਦਾ ਸਹੀ ਅਰਥਾਂ 'ਚ ਪੁੱਤ ਸੁਪੁੱਤ ਬਣਿਆ, ਲਾਇਕ ਪੁੱਤਰ ਬਣਿਆ, ਆਗਿਆਕਾਰੀ ਪੁੱਤਰ ਬਣਿਆ, ਉਹ ਬਾਬੇ ਦਾ ਪੁੱਤ ਸੀ ਭਾਈ ਲਹਿਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਵੀ ਦੋ ਬਚਨ ਦਾਸ ਨੇ ਸਾਂਝੇ ਕਰ ਦੇਣੇ। ਖਸਮ ਦੀ ਬਾਣੀ 'ਚ ਵੀ ਬਚਨ ਆਏ, ਉੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜੋਤ ਆ, ਕਿਸ ਤਰ੍ਹਾਂ ਸੰਸਾਰ ਜਗਤ ਵਿੱਚ ਅੱਗੇ ਚੱਲਦੀ ਰਹੀ, ਉਹਨਾਂ ਨੂੰ ਪੁੱਤ ਪੋਤੇ ਆਖਿਆ। ਗੌੜੀ ਰਾਗ ਦੀ ਵਾਰ ਵਿੱਚ ਦਾਤਾ ਜੀ ਫਰਮਾਨ ਕਰਦੇ ਨੇ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ। ਪੀੜ੍ਹੀ ਤਾਂ ਹੁਣ ਫਿਰ ਔਲਾਦ ਦੀ ਹੋਣੀ ਹੈ, ਕੁੱਲ ਦੀ, ਅੰਸ਼ ਵੰਸ਼। ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿੱਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਰਾਗ ਰਾਮਕਲੀ ਵਿੱਚ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਜਦੋਂ ਆਪਾਂ ਵਾਰ ਪੜ੍ਹਦੇ ਹਾਂ, ਉਹਨਾਂ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ, ਪਿਓ ਦਾਦੇ ਜੇ ਵੇਹਿਆ ਪੋਤਾ ਪਰਵਾਨ, ਜਿਨ ਬਾਸ਼ਕ ਨੇਤਰੈ ਕੱਟਿਆ ਕਰਨੇ ਹੀ ਤਾਂ। ਪਿਓ ਦਾਦੇ ਜੇ ਵੇਹਿਆ, ਗੁਰੂ ਨਾਨਕ ਦੇਵ ਸਾਹਿਬ ਦਾਦਾ, ਉਸ ਦਾਦੇ ਦਾ ਪੁੱਤ ਗੁਰੂ ਅੰਗਦ, ਤੇ ਗੁਰੂ ਅੰਗਦ ਦੇਵ ਸਾਹਿਬ ਤੋਂ ਹੁਣ ਤੀਜੀ ਪੀੜ੍ਹੀ ਕੌਣ ਹੋ ਗਏ? ਗੁਰੂ ਅਮਰਦਾਸ ਪੋਤਾ। ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਨਾਨਕ ਦਾ ਪੋਤਾ ਗੁਰੂ ਅਮਰਦਾਸ, ਇਹ ਕਹਿ ਰਹੇ ਨੇ ਤੀਜੀ ਪੀੜ੍ਹੀ ਚੱਲ ਪਈ ਅੱਗੇ। ਜਦ ਪਿਓ ਦਾਦੇ ਜੇ ਵੇਹਿਆ ਪੋਤਾ ਪਰਵਾਨ, ਜਿਨ ਬਾਸਕ ਨੇਤਰੇ ਕੱਟਿਆ ਕਰਨੇ ਹੀ ਤਾਂ। ਇਸੇ ਤਰ੍ਹਾਂ ਕਹਿਣ ਲੱਗੇ, ਪੁੱਤ ਸਪੁੱਤ ਬਬਾਣੇ ਲਹਿਣਾ, ਅਜਿਹਾ ਐਸਾ ਸਪੁੱਤਰ, ਸਤ ਸੰਤੋਖ ਦਇਆ ਧਰਮ ਤੀਰਜ, ਅਰਥ ਵਿਚਾਰ ਸਹਿਜ ਅਵਸਥਾ ਆਪਣੇ ਦਿਲ ਚ ਵਸਾਈ, ਕਾਮ ਕ੍ਰੋਧ ਵਿਰੋਧ ਤੇ ਲੋਭ ਮੋਹੰਕਾਰ ਛੱਡ, ਭਾਈ ਲਹਿਣਾ ਗੁਰੂ ਨਾਨਕ ਦਾ ਐਸਾ ਪੁੱਤ ਬਣਿਆ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤਖ਼ਤ ਦਾ ਮਾਲਕ ਬਣਾ ਕੇ ਗੁਰਤਾ ਗੱਦੀ ਤੇ ਬਿਠਾ, ਚਰਨਾਂ ਤੇ ਨਮਸਕਾਰ ਕਰ ਦਿੱਤੀ। ਵਾਰ 24 ਪੌੜੀ 8 ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਫਿਰ ਹੋਰ ਵਡਿਆਈ ਤੇ ਉਪਮਾ ਵਿੱਚ ਜ਼ਿਕਰ ਕਰ ਰਹੇ ਹਨ। ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਈਨ ਦੀਵੇ ਤੇ ਜਿਉ ਦੀਵਾ ਬਲਿਆ, ਹੀਰਾ ਹੀਰਾ ਭੇਦਿਆ ਛਲ ਕਰ ਅਛਲੀ ਅਛਲ ਛਲਿਆ, ਕੋਈ ਭੁਜ ਨਾ ਗਈ ਪਾਣੀ ਅੰਦਰ ਪਾਣੀ ਰਲਿਆ, ਸੱਚਾ ਸੱਚ ਸੁਹਾਵੜਾ ਸੱਚ ਅੰਦਰ ਸੱਚ ਸੱਚੋ ਢਲਿਆ, ਨਿਹਚਲ ਸੱਚਾ ਤਖਤ ਹੈ ਅਬ ਚਲ ਰਾਜ ਨਾ ਹੱਲੈ ਹਲਿਆ, ਗੁਰ ਸ਼ਬਦ ਗੁਰ ਸੌਂਪਿਆ ਸੱਚ ਟਕਸਾਲੋਂ ਸਿੱਕਾ ਚਲਿਆ, ਸਿੱਧ ਨਾਥ ਅਵਤਾਰ ਸਭ ਹੱਥ ਜੋੜ ਕੇ ਹੋਏ ਖਲਿਆ, ਸੱਚਾ ਹੁਕਮ ਸੋ ਅਟਲ ਨਾ ਟਲਿਆ, ਸੱਚਾ ਹੁਕਮ ਸੋ ਅਟਲ ਨਾ ਟਲਿਆ। ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ। ਗੁਰੂ ਅੰਗਦ ਦੇਵ ਅਰਥਾਤ ਭਾਵ ਸ੍ਰੀ ਗੁਰੂ ਨਾਨਕ ਦੇਵ ਦੇ ਅੰਗ ਸਰੀਰ ਰੂਪੀ ਅੰਮ੍ਰਿਤ ਬਿਰਖ ਤੋਂ ਅੰਮ੍ਰਿਤ ਦਾ ਫਲ ਲੱਗਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਅੰਮ੍ਰਿਤ ਰੂਪੀ ਫਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤਾ ਗੁਰੂ ਨਾਨਕ ਦੇ ਅੰਗ ਤੋਂ। ਐਸਾ ਆਪਣੇ ਅੰਗ ਲਾਇਆ, ਚਰਨੀ ਲਾਇਆ ਕਿ ਜੈਸੇ ਆਪ ਗੁਰੂ ਨਾਨਕ ਦੇਵ ਸਾਹਿਬ ਅੰਮ੍ਰਿਤ ਰੂਪੀ ਬਿਰਸ਼ ਹਨ, ਉਸੇ ਤਰ੍ਹਾਂ ਦਾ ਬਿਰਸ਼, ਉਸੇ ਤਰ੍ਹਾਂ ਦਾ ਅੰਮ੍ਰਿਤ ਫਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਅੰਗ ਨਾਲ ਲਾ ਕੇ, ਚਰਨੀ ਲਾ ਕੇ ਬਖਸ਼ਿਸ਼ ਕਰ ਦਿੱਤਾ। ਜੋਤੀ ਜੋਤ ਜਗਾਈਨ ਦੀਵੇ ਤੇ ਜਿਉ ਦੀਵਾ ਬਲਿਆ, ਜੋਤ ਰੂਪ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੀ ਜੋਤ ਤੋਂ ਜੋਤ ਜਗਾ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਸਰੂਪ ਹੀ ਬਖਸ਼ਿਸ਼ ਕਰ ਦਿੱਤਾ। ਜਿਸ ਤਰ੍ਹਾਂ ਇੱਕ ਦੀਵੇ ਤੋਂ ਦੂਜਾ ਦੀਵਾ ਬਾਲਿਆ ਜਾਂਦਾ ਹੈ, ਇੱਕ ਦੀਵੇ ਤੋਂ ਜਦੋਂ ਦੂਸਰਾ ਦੀਵਾ ਜਗਾ ਦਈਏ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਵਾਲੇ ਦੀਵੇ ਦਾ ਚਾਨਣ ਜ਼ਿਆਦਾ ਹੈ ਅਤੇ ਜਿਹੜਾ ਹੁਣ ਵਾਲਾ ਦੀਵਾ ਇਹਦਾ ਚਾਨਣ ਥੋੜ੍ਹਾ ਹੈ। ਦੀਵੇ ਤੋਂ ਜਦੋਂ ਦੀਵਾ ਬਲਿਆ ਦੋਵਾਂ ਦਾ ਚਾਨਣ ਇੱਕੋ ਜਿਹਾ ਹੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪੀ ਦੀਪਕ ਬਾਲਿਆ ਹੈ ਪਾਤਸ਼ਾਹ ਨੇ। ਹੀਰਾ ਹੀਰਾ ਬੇਦਿਆ ਛਲ ਕਰ ਅਛਲੀ ਅਛਲ ਛਲਿਆ, ਆਪਣੇ ਸ਼ਬਦ ਦੇ ਹੀਰੇ ਨਾਲ, ਆਪਣੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਸ਼ਬਦ ਦੇ ਹੀਰੇ ਨਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਮਨ ਰੂਪੀ ਹੀਰਾ ਵਿੰਨ ਦਿੱਤਾ। ਅਤੇ ਸਾਧ ਸੰਗਤ, ਐਸਾ ਕੌਤਕ ਵਰਤਾ ਕੇ ਬਾਬੇ ਨਾਨਕ ਨੇ ਅਛਲ ਅੰਗਦ ਨੂੰ ਛਲ ਲੀਤਾ, ਭਾਵ ਆਪਣੇ ਵੱਸ ਵਿੱਚ ਕਰ ਲਿਆ। ਤੇ ਭਾਈ ਲਹਿਣਾ ਅਰਥਾਤ ਗੁਰੂ ਅੰਗਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਨ ਲੱਗ ਪਏ। ਹਰ ਹੁਕਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਰ ਮੱਥੇ ਮੰਨਿਆ। ਕੋਈ ਬੁੱਝ ਨਾ ਹੰਗਈ ਪਾਣੀ ਅੰਦਰ ਪਾਣੀ ਰਲਿਆ, ਕੋਈ ਸਮਝ ਨਹੀਂ ਸਕਦਾ ਇਹਨਾਂ ਦਾ ਭੇਤ। ਗੁਰੂ ਨਾਨਕ ਦੇਵ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਦਾ ਪੂਰਨ ਤੌਰ ਤੇ ਕੋਈ ਭੇਤ ਨਹੀਂ ਪਾ ਸਕਦਾ ਵੀ ਅੰਦਰੋਂ ਕਿੰਨੇ ਇੱਕ ਨੇ ਉਹ, ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਹੋ ਗਿਆ। ਏਦਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਅੰਤਿਸ਼ ਕਰਨ ਕਰਕੇ ਇੱਕ ਹੋ ਗਏ। ਸੱਚਾ ਸੱਚ ਸੁਹਾਵੜਾ, ਸੱਚ ਅੰਦਰ ਸੱਚ ਸੱਚੋਂ ਢਲਿਆ। ਸੱਚਾ ਅਰ ਸੱਚ ਸਦਾ ਹੀ ਸੁਹਾਵੜੇ ਹਨ, ਭਾਵ ਪਰਮਾਤਮਾ ਸੱਚਾ ਹੈ ਤੇ ਜਿਹੜੇ ਉਸ ਸੱਚੇ ਪਰਮਾਤਮਾ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਉਣ ਵਾਲੇ ਸੱਚੇ ਸੁੱਚੇ ਜੀਵਨ ਵਾਲੇ ਨੇ ਉਹ ਸੁਹਾਵਣੇ ਲੱਗਦੇ ਹਨ। ਪਰਮਾਤਮਾ ਤਾਂ ਸੁਹਾਵੜਾ ਹੈ ਹੀ, ਸੋਹਣਾ ਸੁੰਦਰ ਹੈ ਹੀ ਹੈ। ਜਿਹੜੇ ਪਰਮੇਸ਼ਰ ਸੱਚੇ ਨੂੰ ਆਪਣੇ ਮਨ ਹਿਰਦੇ ਚ ਵਸਾਉਂਦੇ ਨੇ ਉਹ ਵੀ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਮੇਰਾ ਗੁਰੂ ਨਾਨਕ ਦਾਤਾ ਤੇ ਪਿਆਰਾ ਸੋਹਣਾ ਸੁੰਦਰ ਹੈ ਹੀ ਹੈ। ਗੁਰੂ ਅੰਗਦ ਦੇਵ ਸਾਹਿਬ ਨੇ ਉਸ ਸੱਚੇ ਗੁਰੂ ਨਾਨਕ ਦਾਤੇ ਨੂੰ ਆਪਣੇ ਦਿਲ ਹਿਰਦੇ ਚ ਵਸਾਇਆ, ਉਹ ਵੀ ਸੁਹਾਵੜੇ ਬਣ ਗਏ। ਸੱਚ ਤੋਂ ਸੱਚ ਵਿੱਚ ਜਾ ਢਲਿਆ, ਭਾਵ ਸੱਚ ਗੁਰੂ ਨਾਨਕ, ਸੱਚ ਗੁਰੂ ਅੰਗਦ, ਸੱਚ ਦੋਵਾਂ ਦਾ ਸੰਬੰਧ, ਦੋਵੇਂ ਸੱਚੇ ਸੁੱਚੇ ਹੋ ਕੇ ਇੱਕ ਦੂਜੇ ਵਿੱਚ ਲੀਨਤਾ ਹੋ ਗਏ, ਅਭੇਦ ਹੋ ਗਏ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਏਦਾਂ ਜੋਤ ਲੀਨ ਹੋ ਗਈ। ਨਿਹਚਲ ਸੱਚਾ ਤਖਤ ਹੈ, ਅਬ ਚਲ ਰਾਜ ਨ ਹੱਲੈ ਹਲਿਆ। ਇਸ ਕਰਕੇ ਜਿਹੜਾ ਤਖਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਆ, ਗੁਰੂ ਨਾਨਕ ਦੇਵ ਮਹਾਰਾਜ ਨੇ, ਨਿਹਚਲ ਤਖਤ ਹੈ। ਨਿਹਚਲ ਦਾ ਮਤਲਬ ਹਿੱਲ ਨਹੀਂ ਸਕਦਾ, ਗਿਰ ਨਹੀਂ ਸਕਦਾ, ਭਾਵ ਉਹ ਸਦੀਵੀ ਤਖਤ ਹੈ, ਅਬਨਾਸੀ ਹੈ ਉਹ ਗੱਦੀ, ਉਹ ਪੁਰਿਆਈ ਸਦੀਵੀ ਕਾਲ ਵਾਸਤੇ ਹੈ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਸੰਸਾਰ ਜਗਤ ਤੇ ਯੁੱਗਾਂ ਤੱਕ ਰਹਿਣਗੇ, ਸਦੀਵੀ ਹੈ, ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸਦੀਵੀ ਕਾਲ ਵਾਸਤੇ ਹਨ, ਜੁਗੋ ਜੁਗ ਅਟਲ ਨੇ। ਇਸ ਲਈ ਉਹ ਸੱਚਾ ਪਾਤਸ਼ਾਹ, ਉਹਦਾ ਤਖਤ ਵੀ ਅਚਲ, ਉਹ ਆਪ ਵੀ ਅਚਲ, ਉਹਦਾ ਰਾਜ ਵੀ ਅਟਲ, ਕਿਸੇ ਦੇ ਹਿਲਾਇਆ ਨਹੀਂ ਹਿੱਲ ਸਕਦਾ। ਸੱਚ ਸ਼ਬਦ ਗੁਰ ਸੌਂਪਿਆ, ਸੱਚ ਟਕਸਾਲੋਂ ਸਿੱਕਾ ਚੱਲਿਆ। ਸੱਚਾ ਸ਼ਬਦ ਸੀ ਜਿਹੜਾ ਜਦੋਂ ਗੁਰਗੱਦੀ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸਾਹਿਬ ਨੇ, ਸੱਚ ਸ਼ਬਦ ਗੁਰ ਸੌਂਪਿਆ, ਗੁਰੂ ਨੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸੱਚਾ ਸ਼ਬਦ ਦਾ ਖਜ਼ਾਨਾ ਵੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੌਂਪ ਦਿੱਤਾ। ਸੱਚੀ ਟਕਸਾਲ ਤੋਂ ਸੱਚਾ ਸਿੱਕਾ ਤੁਰ ਪਿਆ ਹੋਣਗਾ ਸਿੱਖੀ ਦਾ। ਜਿਵੇਂ ਭਾਈ ਲਹਿਣੇ ਨੂੰ ਸ਼ਬਦ ਦੀ ਟਕਸਾਲ, ਬਾਣੀ ਦੀ ਟਕਸਾਲ ਵਿੱਚ, ਉਪਦੇਸ਼ ਦੀ ਟਕਸਾਲ ਚ, ਸਿਮਰਨ ਭਗਤੀ ਦੀ ਟਕਸਾਲ ਚ ਗੁਰੂ ਨਾਨਕ ਦੇਵ ਸਾਹਿਬ ਨੇ ਘੜਿਆ ਭਾਈ ਲਹਿਣੇ ਨੇ, ਹੁਣ ਗੁਰੂ ਅੰਗਦ ਦੇਵ ਜਦੋਂ ਬਣਾ ਦਿੱਤਾ, ਹੁਣ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਅਗਾਂਹ ਸਿੱਖਾਂ ਦਾ ਜੀਵਨ ਘੜਨਾ ਸ਼ੁਰੂ ਕਰ ਦਿੱਤਾ। ਇੱਕ ਬਚਨ ਆਇਆ, ਸੱਚ ਸ਼ਬਦ ਗੁਰ ਸੌਂਪਿਆ। ਸੱਚਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਨੂੰ ਸੌਂਪ ਦਿੱਤਾ। ਇਹ ਚੇਤੇ ਰੱਖਣਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਦਿੱਤੀ ਹੈ, ਤੇ ਨਾਲ ਹੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣਾ ਬਾਣੀ ਦਾ ਖਜ਼ਾਨਾ ਵੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤਾ, ਜਿਹੜੀ ਬਾਣੀ ਸਮੇਂ ਸਮੇਂ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ, ਨਾਲ ਨਾਲ ਉਹ ਬਾਣੀ ਅੰਕਿਤ ਕੀਤੀ ਗਈ, ਲਿਖੀ ਗਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਨੂੰ ਗਏ ਨਾ, ਮੱਕੇ ਨੂੰ, ਤੇ ਜਿਹੜੇ ਕਾਜੀ ਮੁੱਲਾ ਸੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਜਦੋਂ ਸਵਾਲ ਜਵਾਬ ਕਰਦੇ, ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਕਹਿੰਦੇ ਨੇ ਕਾਜੀ ਮੁੱਲਾ, ਕਿ ਬਾਬਾ ਆਹ ਜਿਹੜੀ ਤੇਰੇ ਕੋਲ ਪੁਸਤਕ ਹੈ, ਕਿਤਾਬ ਹੈ, ਇਹ ਖੋਲ੍ਹ ਕੇ ਸਾਨੂੰ ਦੱਸ, ਪੜ੍ਹ ਕੇ, ਹਿੰਦੂ ਵੱਡਾ ਹੈ ਕਿ ਮੁਸਲਮਾਨ ਹੈ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਸੀ ਕਿ ਸ਼ੁਭ ਅਮਲਾਂ ਦੇ ਬਿਨਾਂ ਹਿੰਦੂ ਵੀ ਰੋ ਰਿਹਾ ਹੈ ਤੇ ਮੁਸਲਮਾਨ ਵੀ ਰੋ ਰਿਹਾ, ਸ਼ੁਭ ਅਮਲ ਜਿਹਦੇ ਕੋਲ ਹੋਣਗੇ ਉਹ ਹੀ ਖੁਸ਼ ਰਹੇਗਾ, ਲੋਕ ਪਰਲੋਕ ਦੇ ਵਿੱਚ ਉਸੇ ਨੂੰ ਹੀ ਖੁਸ਼ੀ ਮਿਲੇਗੀ। ਜਿਹੜਾ ਉਹ ਬਚਨ ਵਰਤਦੇ ਸਨ ਕਿ ਪੁੱਛਣ ਫੋਲ ਕਿਤਾਬ ਨੂੰ, ਇਹ ਜਿਹੜੀ ਕਿਤਾਬ ਹੈ ਬਾਬਾ ਨਾਨਕ ਖੋਲ ਇਹਨੂੰ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜ਼ੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਉਹ ਜਿਹੜਾ ਬਚਨ ਹੈ ਨਾ, ਪੁੱਛਣ ਖੋਲ ਕਿਤਾਬ ਨੂੰ, ਉਹ ਕਿਤਾਬ ਦਾ ਮਤਲਬ ਬਾਣੀ ਵਾਲੀ ਪੋਥੀ, ਨਾਲ ਨਾਲ ਬਾਣੀ ਅੰਕਿਤ ਕੀਤੀ ਗਈ। ਮੱਕੇ ਜਾਣ ਦਾ ਜ਼ਿਕਰ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਨਾ ਬਾਬੇ ਨਾਨਕ ਦਾ, ਉੱਥੇ ਵੀ ਇਹ ਬਚਨ ਉਚਾਰਨ ਕੀਤੇ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਬਾਂਗ ਮੁਸੱਲਾ ਧਾਰੀ। ਉਸ ਵੇਲੇ ਵੀ ਉਹ ਪੁਸਤਕ ਅਰਥਾਤ ਬਾਣੀ ਦੀ ਪੋਥੀ ਉਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਸੱਚ ਸ਼ਬਦ ਗੁਰ ਸੌਂਪਿਆ, ਸੱਚ ਟਕਸਾਲੋਂ ਸਿੱਕਾ ਚੱਲਿਆ। ਵਿਦਵਾਨਾਂ ਨੇ ਇਸ ਪੰਕਤੀ ਦੇ ਹੋਰ ਵੀ ਅਰਥ ਕੀਤੇ ਨੇ, ਭਾਵੇਂ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਹਿਣਾ ਜੀ ਅਰਥਾਤ ਗੁਰੂ ਅੰਗਦ ਦੇਵ ਸਾਹਿਬ ਨੂੰ ਸੱਚਾ ਸ਼ਬਦ ਭਾਵ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ ਸੌਂਪਿਆ ਹੈ। ਦਾਸ ਇੱਥੇ ਬੇਨਤੀ ਕਰ ਰਿਹਾ ਹੈ ਕਿ ਉਹ ਜਿਹੜਾ ਸੱਚਾ ਸ਼ਬਦ ਦਾ ਖਜ਼ਾਨਾ ਗੁਰੂ ਅੰਗਦ ਦੇਵ ਸਾਹਿਬ ਨੂੰ ਸੌਂਪਿਆ, ਉਹ ਸੀ ਬਾਣੀ ਦਾ ਖਜ਼ਾਨਾ। ਉਹ ਬਾਣੀ ਦਾ ਭੰਡਾਰਾ ਸਭ ਤੋਂ ਕੀਮਤੀ ਵਸਤ ਸੀ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਦਰ ਟਿਕਾ ਦਿੱਤੀ ਹੈ, ਉੱਥੇ ਬਾਣੀ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਸੀਗੀ। ਇਸ ਲਈ ਉਹ ਬਾਣੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਤਨੀ ਉਚਾਰਨ ਕੀਤੀ ਹੋਈ ਸੀ ਉਹ ਸਾਰੀ ਦੀ ਸਾਰੀ ਬਾਣੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਸੌਂਪ ਦਿੱਤੀ। ਉਹ ਬਾਣੀ ਦੀ ਪੋਥੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੀ। ਇਸੇ ਤਰ੍ਹਾਂ ਅਗਾਂਹ ਬਾਣੀ ਅੰਕਿਤ ਹੁੰਦੀ ਰਹੀ। ਸਿੱਧ ਨਾਥ ਅਵਤਾਰ ਸਭ ਹੱਥ ਜੋੜ ਕੇ ਹੋਏ ਖਲਿਆ, ਕੀ ਸਿੱਧ ਕੀ ਸਾਧਕ ਜੋਗੀ ਤੇ ਕੀ ਬੜੇ ਬੜੇ ਗੋਰਖ ਨਾਥ ਵਰਗੇ ਆਪਣੇ ਆਪ ਨੂੰ ਬੜੇ ਪੁੱਗੇ ਹੋਏ ਜੋਗੀ ਸਮਝਦੇ ਸੀ ਜਿਹੜੇ, ਉਹ ਸਾਰੇ ਦੇ ਸਾਰੇ ਨਾਥ ਤੇ ਕੀ ਅਵਤਾਰੀ ਪੁਰਸ਼ ਸਾਰੇ ਹੱਥ ਜੋੜ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਗੇ ਖਲੋ ਗਏ। ਸੱਚਾ ਹੁਕਮ ਸੋ ਅਟਲ ਨਾ ਟਲਿਆ, ਨਿਰੰਕਾਰ ਪਰਮਾਤਮਾ ਦੀ ਆਗਿਆ ਸੱਚੀ ਹੈ, ਅਟਲ ਆ ਔਰ ਕਦੇ ਉਹ ਟਾਲੀ ਨਹੀਂ ਜਾ ਸਕਦੀ ਤੇ ਨਾ ਟਾਲੀ ਜਾਏਗੀ। ਸਾਰੇ ਦੇ ਸਾਰੇ ਕੀ ਦੇਵੀਆਂ ਦੇਵਤੇ ਅਵਤਾਰ ਤੇ ਨਾਥ ਜੋਗੀ ਕੀ ਸਿੱਧ ਸਾਧਕ ਸਾਰੇ ਦੇ ਸਾਰੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਅੱਗੇ ਹੱਥ ਜੋੜ ਕੇ ਜਿਵੇਂ ਖਲੋ ਗਏ ਕਿ ਅਸੀਂ ਸਾਰੇ ਪਾਤਸ਼ਾਹ ਜੀ ਤੁਹਾਡੇ ਅਧੀਨ ਹਾਂ। ਸਾਰੀ ਕਾਇਨਾਤ ਤੇ ਸੰਸਾਰ ਦੇ ਜੀਵ ਤੇ ਪ੍ਰਾਣੀ ਤੇ ਸਾਰੇ ਦੇ ਸਾਰੇ ਸਿੱਖ ਤੇ ਗੁਰੂ ਨਾਨਕ ਦੇਵ ਸਾਹਿਬ ਦੀ ਸੰਗਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਅੱਗੇ ਹੱਥ ਜੋੜ ਕੇ ਖਲੋ ਗਏ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੰਨਦੇ ਸਾਂ ਉਵੇਂ ਹੁਣ ਤੁਹਾਨੂੰ ਮੰਨਾਂਗੇ। ਭਾਵ ਸਾਰਿਆਂ ਨੇ ਪ੍ਰਵਾਨ ਕਰ ਲਿਆ, ਕਬੂਲ ਕਰ ਲਿਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਅੰਦਰ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਹੁਕਮ ਨਾਲ ਜੋਤ ਟਕਾ ਦਿੱਤੀ, ਗੁਰੂ ਅੰਗਦ ਗੁਰੂ ਨਾਨਕ ਸਰੂਪ ਹੋ ਗਏ। ਵਾਰ 24 ਪੌੜੀ 9 ਵਿੱਚ ਹੁਣ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਵਡਿਆਈ ਫੁਰਮਾਨ ਕਰ ਰਹੇ ਨੇ। ਅਛਲ ਅਛੇਦ ਅਭੇਦ ਹੈ ਭਗਤ ਵਛਲ ਹੋਏ ਅਛਲ ਛਲਾਇਆ, ਮਹਿਮਾ ਮਿਤ ਮਿਰਜਾਦ ਲੰਘ ਪਰ ਮਿਤ ਪਾਰਾਵਾਰ ਨਾ ਪਾਇਆ, ਰਹਿ ਰਾਸੀ ਰਹਿ ਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ, ਗੁਰਮੁਖ ਸੁਖ ਫਲ ਅਮਰ ਪਦ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ, ਗੁਰ ਚੇਲਾ ਚੇਲਾ ਗੁਰੂ ਪੁਰਖੋ ਪੁਰਖ ਉਪਾਏ ਸਮਾਇਆ, ਵਰਤਮਾਨ ਵੀ ਹੀ ਵਿਸਵੇ ਹੋਏ ਇੱਕੀ ਹੀ ਸਹਿਜ ਘਰ ਆਇਆ, ਸੱਚਾ ਅਮਰ ਅਮਰ ਵਰਤਾਇਆ, ਸੱਚਾ ਅਮਰ ਅਮਰ ਵਰਤਾਇਆ। ਕਹਿਣ ਲੱਗੇ ਅਛਲ ਅਛੇਦ ਅਭੇਦ ਹੈ, ਭਗਤ ਵਛਲ ਹੋਏ ਅਛਲ ਛਲਾਇਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸੱਚਾ ਅਮਰ ਜਗਤ ਵਿੱਚ ਵਰਤਾਇਆ। ਇੱਥੇ ਅਮਰ ਦਾ ਅਰਥ ਹੈ ਹੁਕਮ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਾ ਹੁਕਮ ਇਸ ਸੰਸਾਰ ਜਗਤ ਦੇ ਵਿੱਚ ਵਰਤਾਉਣਾ ਕੀਤਾ। ਆਪ ਸਤਿਗੁਰੂ ਪਾਤਸ਼ਾਹ ਅਛਲ ਅਛੇਦ ਅਭੇਦ ਭਗਤ ਵਛਲ ਆਦਿਕ ਹੋ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਧੀਨ ਹੋ ਗਏ। ਸੇਵਾ ਕੀਤੀ ਉਹਨਾਂ ਦੀ, ਆਗਿਆ ਦਾ ਪਾਲਣ ਕੀਤਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ। ਹੈ ਨੂੰ ਬਾਬਾ ਅਮਰਦਾਸ ਅਛਲ, ਛਲੇ ਨਹੀਂ ਜਾ ਸਕਦੇ ਕਿਸੇ ਕੋਲੋਂ। ਅਛੇਦ ਸਦੀਵੀ ਕਾਲ ਵਾਸਤੇ, ਛੇਦ ਦਾ ਅਰਥ ਹੁੰਦਾ ਕਿਸੇ ਚ ਛੇਕ ਕਰ ਦੇਣਾ, ਖਤਮ ਕਰ ਦੇਣਾ ਕਿਸੇ। ਅਭੇਦ ਕੋਈ ਭੇਦ ਨਹੀਂ ਪਾ ਸਕਦਾ ਉਹਨਾਂ ਦਾ। ਭਗਤ ਵਛੜ ਭਗਤੀ ਨੂੰ ਪਿਆਰ ਕਰਨ ਵਾਲੇ ਹਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਐਸੇ ਪ੍ਰਭੂ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਦਾ ਇਸ ਕਲਯੁਗ ਦੇ ਵਿੱਚ, ਜਗਤ ਦੇ ਵਿੱਚ ਆਗਮਨ ਹੋਇਆ, ਪ੍ਰਕਾਸ਼ ਹੋਇਆ ਉਹਨਾਂ ਦਾ, ਸੇਵਾ ਕਰ ਗੁਰੂ ਅੰਗਦ ਦੇਵ ਸਾਹਿਬ ਦੀ, ਧੰਨ ਗੁਰੂ ਅਮਰਦਾਸ ਹੋ ਗਏ। ਹੋਰ ਜੀਵਨ ਦੱਸਦੇ ਹਨ, ਮਹਿਮਾ ਮਿਤ ਮਿਰਜਾਦ ਲੰਘ, ਪਾਰ ਮਿਤ ਪਾਰਾ ਵਾਰ ਨਾ ਪਾਇਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਤੇ ਵਡਿਆਈ ਤੇ ਉਹਨਾਂ ਦੇ ਜੀਵਨ ਦੀ ਮਰਿਆਦਾ, ਕਹਿਣ ਲੱਗੇ ਉਹ ਬਹੁਤ ਮਹਾਨ ਹੈ। ਦੁਨਿਆਵੀ ਸੰਸਾਰਕ ਰੀਤੀਆਂ ਰਸਮਾਂ ਰਿਵਾਜ ਤੇ ਉਹਦੀ ਮਰਿਆਦਾ ਤੋਂ ਬਹੁਤ ਅੱਗੇ ਲੰਘ ਗਏ। ਪਰਮਿਤ ਪਾਰਾ ਵਾਰ ਨਾ ਪਾਇਆ, ਮਿਣਤੀ ਤੋਂ ਪਾਰ ਹੋਣ ਕਰਕੇ ਕਿਸੇ ਨੇ ਵੀ ਉਹਨਾਂ ਦੀ ਵਡਿਆਈ ਮਹਿਮਾ ਦਾ ਪਾਰਾਵਾਰ ਨਹੀਂ ਪਾਇਆ, ਕੋਈ ਉਹਨਾਂ ਦਾ ਅੰਤ ਨਹੀਂ ਪਾ ਸਕਦਾ। ਰਹਿ ਰਾਸੀ ਰਹਿ ਰਾਸ ਹੈ, ਪੈਰੀ ਪੈ ਜਗ ਪੈਰੀ ਪਾਇਆ। ਸਿੱਧੇ ਰਸਤਿਆਂ ਵਿੱਚੋਂ ਸਿੱਧਾ ਰਸਤਾ ਰੋਹ ਰੀਤ ਦਾ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਸ਼ਹਿਨਸ਼ਾਹ ਨੇ। ਕਹਿਣ ਲੱਗੇ ਉਹ ਆਪ ਗੁਰੂ ਅੰਗਦ ਦੇਵ ਜੀ ਦੇ ਪੈਰੀਂ ਪਾ ਕੇ, ਚਰਨਾਂ ਨਾਲ ਜੁੜ ਕੇ, ਫਿਰ ਆਪ ਜਗਤ ਨੂੰ ਆਪਣੇ ਪੈਰੀਂ ਪਵਾ ਲਿਆ। ਪਹਿਲਾਂ ਆਪ ਗੁਰੂ ਅੰਗਦ ਦੇਵ ਸਾਹਿਬ ਦੇ ਪੈਰੀਂ ਪਏ, 12 ਸਾਲ ਸੇਵਾ ਭਗਤੀ ਕੀਤੀ, ਬੰਦਗੀ ਕੀਤੀ, ਗੁਰੂ ਆਗਿਆ ਦਾ ਪਾਲਣ ਕੀਤਾ ਅਤੇ ਗਾਗਰ ਢੋਈ, ਤੱਪੜ ਝਾੜੇ, ਸੰਗਤਾਂ ਦੇ ਭਾਂਡੇ ਮਾਂਜੇ। ਇੱਕ ਸਮਾਂ ਐਸਾ ਆਇਆ ਕਦੇ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਸਾਹਿਬ ਦੇ ਪੈਰੀਂ ਪੈਂਦੇ ਸੀ? ਭਾਈ ਗੁਰਦਾਸ ਜੀ ਕਹਿੰਦੇ ਪੈਰੀਂ ਪੈ, ਗੁਰੂ ਅੰਗਦ ਦੇਵ ਜੀ ਦੇ ਪੈਰੀਂ ਪੈ ਕੇ ਜਗ ਪੈਰੀਂ ਪਾਇਆ। ਜਗਤ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਹੁਣ ਆਪਣੇ ਪੈਰੀਂ ਪਵਾ ਲਿਆ। ਜਿਹੜੇ ਗੁਰੂ ਅੰਗਦ ਦੇਵ ਜੀ ਦੇ ਪੈਰੀਂ ਲੱਗਦੇ ਰਹੇ, ਚਰਨੀ ਲੱਗਦੇ ਰਹੇ ਬਾਬਾ ਅਮਰਦਾਸ, ਜਗਤ ਸੰਸਾਰ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ। ਗੁਰਮੁਖ ਸੁਖ ਫਲ ਅਮਰ ਪਦ, ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ। ਕਹਿਣ ਲੱਗੇ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਦਰ ਦੇ ਉੱਤੇ ਡਿੱਗ ਕੇ ਬਾਬਾ ਅਮਰਦਾਸ ਨੇ ਸਦਾ ਰਹਿਣ ਵਾਲਾ ਸੁਖ ਫਲ ਅਰਥਾਤ ਅਮਰ ਪਦ ਪ੍ਰਾਪਤ ਕੀਤਾ। ਅੰਮ੍ਰਿਤ ਬਿਰਸ਼ ਨੂੰ ਅੰਮ੍ਰਿਤ ਦਾ ਫਲ ਲੱਗ ਗਿਆ, ਭਾਵ ਦੂਜੀ ਪਾਤਸ਼ਾਹੀ ਤੋਂ ਹੁਣ ਤੀਜੀ ਪਾਤਸ਼ਾਹੀ ਤੁਰ ਪਈ, ਜੋ ਗੁਰੂ ਨਾਨਕ ਦੇਵ ਸਾਹਿਬ ਨੇ ਅੰਮ੍ਰਿਤ ਰੂਪੀ ਫਲ ਗੁਰੂ ਅੰਗਦ ਦੇਵ ਸਾਹਿਬ ਨੂੰ ਬਖਸ਼ਿਆ ਸੀ, ਉਹ ਹੁਣ ਸ੍ਰੀ ਗੁਰੂ ਅਮਰਦਾਸ ਮਹਾਰਾਜ ਕੋਲ ਆ ਗਿਆ। ਗੁਰ ਚੇਲਾ ਚੇਲਾ ਗੁਰੂ, ਪੁਰਖੋਂ ਪੁਰਖ ਉਪਾਏ ਸਮਾਇਆ। ਜਿਵੇਂ ਇਹ ਬਚਨ ਪਿੱਛੇ ਵੀ ਆਏ ਸੀ ਗੁਰੂ ਨਾਨਕ ਦੇਵ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਦੀ ਉਪਮਾ ਚ, ਕਿ ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਹੋ ਗਿਆ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਜੇ ਪਾਸੇ ਸਤਿਗੁਰੂ ਨੇ, ਬਾਬਾ ਅਮਰਦਾਸ ਉਹਨਾਂ ਦੇ ਚੇਲੇ, ਉਹਨਾਂ ਦੇ ਸੇਵਕ ਸੀ, ਆਗਿਆ ਦਾ ਪਾਲਣ ਕਰਦੇ ਰਹੇ। ਇੱਕ ਸਮਾਂ ਆਇਆ ਗੁਰਤਾ ਗੱਦੀ ਬਖਸ਼ਿਸ਼ ਲੈਣ ਵੇਲੇ ਬਾਬਾ ਅਮਰਦਾਸ ਜੀ ਨੂੰ ਜਦੋਂ ਪ੍ਰਾਪਤ ਹੋਈ, ਹੁਣ ਚੇਲਾ ਬਾਬਾ ਅਮਰਦਾਸ ਤਖਤ ਦੇ ਉੱਤੇ ਸਿੰਘਾਸਣ ਦੇ ਉੱਤੇ ਵਿਰਾਜਮਾਨ ਹੋ ਗਏ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਪਰਿਕਰਮਾ ਕਰਕੇ ਧਰਤੀ ਤੇ ਮਸਤਕ ਰੱਖ ਕੇ ਨਮਸਕਾਰ ਕੀਤੀ ਤੇ ਧਰਤੀ ਦੇ ਉੱਤੇ ਨੀਵੀਂ ਜਗ੍ਹਾ ਤੇ ਆਪ ਬਹਿ ਗਏ ਗੁਰੂ ਅੰਗਦ ਦੇਵ ਸਾਹਿਬ। ਜਿੱਥੇ ਕਦੇ ਬਾਬਾ ਅਮਰਦਾਸ ਬੈਠਦੇ ਸੀ, ਉਸ ਸੰਗਤ ਵਿੱਚ ਹੁਣ ਗੁਰੂ ਅੰਗਦ ਦੇਵ ਤੇ ਜਿਹੜੇ ਤਖ਼ਤ ਤੇ ਗੁਰੂ ਅੰਗਦ ਦੇਵ ਸਾਹਿਬ ਬਿਰਾਜਦੇ ਸੀ, ਉੱਥੇ ਬਾਬਾ ਅਮਰਦਾਸ ਬਿਰਾਜਮਾਨ ਹੋ ਗਏ। ਗੁਰੂ ਚੇਲਾ ਹੋਇਆ ਤੇ ਚੇਲਾ ਗੁਰੂ ਹੋਇਆ। ਪੁਰਖ ਤੋਂ ਪੁਰਖ ਉਪਾ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਵਿੱਚ ਸਮਾ ਗਿਆ, ਸਤਿਗੁਰੂ ਲੀਨ ਹੋ ਗਏ ਉਹਦੇ ਵਿੱਚ। ਉਹ ਜੋਤ ਬਾਬੇ ਅਮਰਦਾਸ ਵਿੱਚ ਟਿਕਾ ਕੇ ਧੰਨ ਗੁਰੂ ਅਮਰਦਾਸ ਥਾਪ ਦਿੱਤਾ। ਵਰਤਮਾਨ ਵੀ ਵਿਸਵੇ ਹੋਏ ਇੱਕੀ ਹੀ ਸਹਿਜ ਘਰ ਆਇਆ। ਜਗਤ ਸੰਸਾਰ ਦਿਸਦਾ ਜਿਹੜਾ, ਇਹ 20 ਵਿਸਵੇ ਵਿੱਚ ਵਰਤਮਾਨ ਹੈ, 20 ਵਿਸਵੇ ਵਿੱਚ ਵਰਤਮਾਨ ਭਾਵੇ ਵਰਤ ਰਿਹਾ ਹੈ। ਗੁਰੂ ਅਮਰਦਾਸ ਇੱਕ ਇੱਛਾ ਵਾਲੇ ਉਸ ਉੱਤਮ ਅਵਸਥਾ ਵਿੱਚ, ਸਹਿਜ ਅਵਸਥਾ, ਆਤਮਿਕ ਅਡੋਲਤਾ ਦੇ ਘਰ ਵਿੱਚ ਚਲੇ ਗਏ, ਜਿੱਥੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਭਾਵ ਗੁਰੂ ਅੰਗਦ ਦੇਵ ਸਾਹਿਬ ਦਾ ਹੀ ਰੂਪ ਹੋ ਗਏ। ਸੱਚਾ ਅਮਰ ਅਮਰ ਵਰਤਾਇਆ, ਸੱਚੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗਿਓਂ ਫਿਰ ਸੱਚਾ ਹੁਕਮ ਤੋਰਿਆ। ਸੱਚੇ ਸਤਿਗੁਰ ਨੇ, ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦੀਆਂ ਬਾਤਾਂ, ਗੁਰੂ ਅੰਗਦ ਦੇਵ ਸਾਹਿਬ ਦੀਆਂ ਬਾਤਾਂ ਹੋਰ ਅੱਗੇ ਤੋਰੀਆਂ। ਗੁਰਮਤ ਸਿੱਖੀ ਦਾ ਪ੍ਰਚਾਰ, ਗੁਰਮਤ ਦੀ ਬਾਤ, ਗੁਰੂ ਅੰਗਦ ਦੇਵ ਸਾਹਿਬ ਤੋਂ ਖਜ਼ਾਨਾ ਭੰਡਾਰਾ ਸਾਰਾ ਲੈ ਕੇ ਹੁਣ ਅੱਗੇ ਤੋਰਨਾ ਸ਼ੁਰੂ ਕਰ ਦਿੱਤਾ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਵਡਿਆਈ ਬਖਸ਼ੀ, ਗੁਰਗੱਦੀ ਬਖਸ਼ੀ, ਨਾਲ ਹੀ ਬਾਣੀ ਦਾ ਖਜ਼ਾਨਾ ਬਖਸ਼ਿਆ, ਉਸੇ ਤਰ੍ਹਾਂ ਹੁਣ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰੇ ਦੀ ਸਾਰੀ ਮਹਿਮਾ ਵਡਿਆਈ ਤੇ ਬਖਸ਼ਿਸ਼ਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੀਆਂ। ਉਸੇ ਹੀ ਬਾਬਾ ਅਮਰਦਾਸ ਸਤਿਗੁਰੂ ਨੇ ਸੱਚਾ ਹੁਕਮ ਹੁਣ ਅੱਗੇ ਤੋਰਨਾ ਸ਼ੁਰੂ ਕਰ ਦਿੱਤਾ।